ਰੁਦਨ ਕਰ ਹੈ ਕਹਿ ਬਾਲ ਹਮਾਰਾ।
ਤੇਰੇ ਲੋਕ ਸਵੇਰੇ ਉੱਠ ਕੇ ਰੋਣਗੇ, ਵਿਰਲਾਪ ਕਰਨਗੇ, ਕਹਿਣਗੇ ਸਾਡਾ ਬੱਚਾ ਚੜ੍ਹਾਈ ਕਰ ਗਿਆ।
ਮੋਹ ਫਾਸ ਮੈਂ ਫਸ ਕਰ ਆਪਾ,
ਆਪੇ ਨੂੰ ਮੋਹ ਫਾਸ ਵਿੱਚ ਫਸਾ ਕਰਕੇ।
ਮਿਲ ਕਰ ਹੈ ਵਿਲਾਪ ਕਲਾਪਾ,
ਸਾਰੇ ਮਿਲ ਕੇ ਵਿਰਲਾਪ ਕਰਨਗੇ ਹੁਣ।
ਇਸ ਵਿੱਚ ਕਹਿ ਕਰਕੇ ਅਨੁਰਾਗਾ,
ਇਸ ਤਰ੍ਹਾਂ ਕਹਿ ਕੇ ਪ੍ਰੇਮ ਵਿੱਚ ਆ ਗਏ।
ਉਚਰਿਓ ਸ਼ਬਦ ਗਾਏ ਮੁਖ ਰਾਗਾ,
ਸ਼੍ਰੀ ਰਾਗ ਦੇ ਵਿੱਚ ਸ਼ਬਦ ਫਿਰ ਉਚਾਰਨ ਕੀਤਾ। ਇਹ ਸ਼ਬਦ ਦੀ ਕਥਾ ਆਪਾਂ ਪਹਿਲਾਂ ਕਰ ਚੁੱਕੇ ਸ਼ੁਰੂ ਦੇ ਵਿੱਚ।
ਮਰਦਾਨੀ ਤਵ ਆਏ ਸਪਾਈ,
ਭਾਈ ਮਰਦਾਨੇ ਨੇ ਉਸ ਵਕਤ ਆ ਗਿਆ ਪਾ ਕੇ,
ਲੇ ਰਬਾਬ ਤੋਂ ਸੁਰ ਧਾਰ ਵਜਾਈ।
ਉਸ ਵਕਤ ਰਬਾਬ ਲੈ ਕਰਕੇ ਜਿਹੜਾ ਸ੍ਰੀ ਰਾਗ ਦਾ ਸ਼ਬਦ ਪੜਿਆ ਜੀ,
ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਕੇ ਘਰ ਪਹਿਲਾ
ਪਹਿਰੇ। ਸੋ ਸ੍ਰੀ ਰਾਗ ਮਹੱਲਾ ਪਹਿਲਾ, ਸ੍ਰੀ ਰਾਗ ਦੇ ਪਹਿਲੇ ਪਾਤਸ਼ਾਹ ਸ਼ਬਦ ਹੈ ਪਹਿਰੇ, ਇਹਦਾ ਸਿਰਲੇਖ ਹੈ ਘਰ ਪਹਿਲਾ। ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਰਾਗੀ ਸਿੰਘਾਂ ਵਾਸਤੇ ਹੈ।
ਪਹਿਲਾ ਪਹਿਰਾ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ
ਹੋਇਆ। ਫਿਰ ਇਉਂ ਸੀ ਕਿ ਜਦੋਂ ਫਿਰ ਉਹ ਬੱਚਾ ਚੜ੍ਹਾਈ ਕਰ ਗਿਆ ਸੀ, ਉਦੋਂ ਅਸਲ ਚ ਆਏ ਸੀ ਲੈ ਕਰਕੇ, ਸਾਰਾ ਪਿੰਡ ਨਾਲ ਰੋਂਦੇ ਹੀ ਆਉਂਦੇ ਚੁੱਕੇ। ਗੁਰੂ ਨਾਨਕ ਦੇਵ ਜੀ ਨੇ ਉਦੋਂ ਉਪਦੇਸ਼ ਦਿੱਤਾ ਸੀ ਇਹ ਪਹਿਲਾ ਪਹਿਰਾ ਰਹਿਣ ਕੈ ਬਣ ਜਾ ਰਿਹਾ ਮਿੱਤਰਾ। ਗੁਰੂ ਸਾਹਿਬ ਨੇ ਮਾਤਾ ਦੇ ਉਦਰ ਵਿੱਚ ਜਦੋਂ ਜੀਵ ਆ ਕਰਕੇ ਜੀਵ ਪੈਂਦਾ, ਉਦੋਂ ਤੋਂ ਪਹਿਲਾ ਪਹਿਰ ਗਿਣਿਆ, ਪਹਿਲੇ ਪਹਿਰ ਬਣ ਜਾ ਰਿਹਾ ਮਿੱਤਰਾ ਇਹ ਜਿਹਦਾ ਨਾ ਜੀਵ, ਹੁਕਮ ਪਿਆ ਗਰਭਾਸ, ਅਕਾਲ ਪੁਰਖ ਦੇ ਹੁਕਮ ਅਨੁਸਾਰ ਇਹ ਮਾਤਾ ਦੇ ਉਦਰ ਵਿੱਚ ਪ੍ਰਵੇਸ਼ ਕਰਦਾ ਹੈ।
ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੇ ਅਰਦਾਸ।
ਫਿਰ ਪੁੱਠਾ ਲਟਕਦਾ ਜਦੋਂ ਮਾਤਾ ਦੇ ਉਦਰ ਵਿੱਚ ਬਣ ਜਾ ਰਿਹਾ ਮਿੱਤਰਾ, ਇਹ ਜਿਹੜਾ ਜੀਵ ਹੁੰਦਾ ਫਿਰ ਖਸਮ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਉੱਥੇ ਬੇਨਤੀਆਂ ਕਰਦਾ, ਇਹ ਅਕਾਲ ਪੁਰਖ ਮੈਨੂੰ ਇੱਥੋਂ ਕੱਢ ਲਓ ਜੀ।
ਖਸਮ ਸੇਤੇ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ।
ਪੁੱਠਾ ਲਟਕਦਾ ਹੋਇਆ ਅਕਾਲ ਪੁਰਖ ਵੱਲ ਧਿਆਨ ਲਾਉਂਦਾ ਤੇ ਖਸਮ ਅਕਾਲ ਪੁਰਖ ਅੱਗੇ ਉੱਥੇ ਜੀਵ ਪਲ ਪਲ ਬੇਨਤੀ ਕਰਦਾ, ਅਰਦਾਸਾਂ ਕਰਦਾ ਕਿ ਇਹ ਅਕਾਲ ਪੁਰਖ ਵਾਹਿਗੁਰੂ ਇਹ ਕਾਲ ਕੋਠਰੀ ਵਿੱਚੋਂ ਮੈਨੂੰ ਕੱਢ ਲਓ। ਉੱਥੇ ਸੌ ਜਨਮ ਦਾ ਗਿਆਨ ਹੁੰਦਾ, ਰੋਮ ਰੋਮ ਸਿਮਰਨ ਹੁੰਦਾ, ਉਸ ਵਕਤ ਬੱਚੇ ਦੀ ਰੱਖਿਆ ਸਿਮਰਨ ਹੀ ਕਰਦਾ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ।
ਨਾਮ ਮਰਜਾਦ ਆਇਆ ਕਲ ਭੀਤਰ, ਬਾਹੜ ਜਾਸੀ ਨਾਗਾ।
ਨਾ ਮਰਜਾਦ ਆਇਆ ਕਲ ਭੀਤਰ, ਇਹ ਕਲਯੁਗ ਦੇ ਸਮੇਂ ਵਿੱਚ ਜਾਂ ਸਾਰਿਆਂ ਸਮਿਆਂ ਵਿੱਚ ਹੀ ਨਾ ਮਰਜਾਦ ਹੁੰਦਾ, ਨਗਨੀ ਆਇਆ ਜਦੋਂ ਪੈਦਾ ਹੋਇਆ ਸੀ, ਮਰਜਾਦਾ ਤੋਂ ਬਿਨਾਂ ਹੀ ਸੀ ਉਦੋਂ, ਫਿਰ ਮਰਨ ਲੱਗਿਆ ਵੀ ਸੰਸਾਰ ਦੇ ਵਿੱਚੋਂ ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ, ਕਰ ਉਗਣ ਪਛੋ ਤਾਵਣਾ।
ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ।
ਜਿਹੀ ਜੀ ਕਲਮ ਮਸਤਕ ਦੇ ਉੱਤੇ ਪਰਮਾਤਮਾ ਨੇ ਲਿਖ ਦਿੱਤਾ ਲੇਖ, ਸਭਨਾ ਲਿਖਿਆ ਬੁੜੀ ਕਲਾਮ, ਇਹ ਬੁੜੀ ਕਲਾਮ ਹੁੰਦਾ, ਇੱਥੇ ਕਲਮ ਬੁੜੀ ਲਿਖਿਆ, ਇੱਕ ਰਸ ਆਪਣੇ ਆਪ ਚੱਲਣ ਵਾਲੀ ਕਲਮ, ਕਲਮ ਹੀ ਪਰਮਾਤਮਾ ਲਿਖਦੀ ਹੈ। ਜਿਹੀ ਜੀ ਮਸਤਕ ਤੇ ਲਿਖੀ ਹੈ ਸਾਡੇ ਸਾਰਿਆਂ ਦੇ, ਉਹ ਜੀ ਆਪਣੇ ਕੋਲ ਲੇਖ ਬਣੇ ਹੋਏ ਨੇ।
ਕਹੁ ਨਾਨਕ ਪ੍ਰਾਣੀ ਪਹਿਲਾ ਪਹਿਰਾ, ਹੁਕਮ ਪਿਆ ਗਰਭਾਸ।
ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਪ੍ਰਾਣੀ ਪਹਿਲੇ ਪਹਿਰ ਦੇ ਅਨੁਸਾਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਮਾਤਾ ਦੇ ਉਦਰ ਵਿੱਚ ਆ ਗਿਆ।
ਦੂਜਾ ਪਹਿਰਾ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ।
ਦੂਜਾ ਪਹਿਰ ਮਹਾਰਾਜ ਨੇ ਉਹ ਗਿਣਿਆ ਜਦੋਂ ਇਹ ਬੱਚਾ ਜਨਮ ਲੈ ਲੈਂਦਾ, ਸੋ ਉਸੇ ਵਕਤ ਜਨਮ ਲੈਂਦਿਆਂ ਹੀ ਪਰਮਾਤਮਾ ਚ ਧਿਆਨ ਟੁੱਟ ਗਿਆ। ਪੈਦਾ ਹੁੰਦਿਆਂ ਸਾਰੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਦਾ ਪ੍ਰਭਾਵ ਪੈ ਗਿਆ ਸੰਸਾਰ ਦੇ ਵਿੱਚ ਜਨਮ ਲੈਂਦਿਆਂ ਹੀ।
ਹੱਥੋਂ ਹੱਥ ਨਚਾਈਐ ਬਣ ਜਾ ਰਿਹਾ ਮਿੱਤਰਾ, ਜਿਉਂ ਜਸੁਦਾ ਘਰ ਕਾਨ।
ਹੱਥੋਂ ਹੱਥ ਨਚਾਈਐ ਬਣ ਜਾ ਰਿਹਾ ਮਿੱਤਰਾ, ਬੱਚੇ ਨੂੰ ਹੱਥੋਂ ਹੱਥ ਨਚਾਉਂਦੇ ਆ, ਕਦੇ ਨਾਨੀ ਕਹਿੰਦੀ ਮੈਨੂੰ ਫੜਾ, ਦਾਦੀ ਕਹਿੰਦੀ ਮੈਨੂੰ ਫੜਾ, ਭੂਆ ਕਹਿੰਦੀ ਮੈਨੂੰ ਫੜਾਓ, ਉਧਰੋਂ ਕੋਈ ਹੋਰ ਆ ਗਿਆ ਉਹਨੂੰ ਫੜਾਓ, ਆਹ ਚੱਕੀ ਫਿਰਦੇ ਨਿਆਣੇ ਨੂੰ, ਸਾਰੇ ਨਿਆਣੇ ਵੀ ਘੁਮਾਈ ਫਿਰਦੇ ਨੇ। ਜਿਉਂ ਜਸਦਾ ਘਰ ਕਾਨ, ਜਿਵੇਂ ਕਾਨ ਕ੍ਰਿਸ਼ਨ ਜੀ ਸੀਗੇ ਜਸਦਾ ਯਸ਼ੋਧਰਾ ਦੇ ਘਰੇ, ਕਹਿੰਦੇ ਕ੍ਰਿਸ਼ਨ ਜੀ ਨੂੰ ਘੁਮਾਈ ਫਿਰਦੇ ਸਾਰੇ ਜਾਣੇ ਚੁੱਕ ਕਰਕੇ, ਇਸ ਤਰ੍ਹਾਂ ਨਿਆਣੇ ਜਸਦਾ ਪਾਠ ਕਰਨਾ, ਤਾਂ ਉਹ ਇਸ ਤਰ੍ਹਾਂ ਕਰਕੇ ਕਹਿੰਦੇ ਸਾਰੇ ਜਾਣੇ ਨਿਆਣੇ ਨੂੰ ਘੁਮਾਈ ਫਿਰਦੇ ਨੇ, ਬੜੇ ਖੁਸ਼ ਹੁੰਦੇ ਸਾਡੇ ਘਰ ਕਾਕਾ ਹੋਇਆ
ਹੱਥੋ ਹੱਥ ਨਚਾਈ ਐ ਪ੍ਰਾਣੀ ਮਾਤ ਕਹੈ ਸੁਤ ਮੇਰਾ
ਹੱਥੋ ਹੱਥ ਨਚਾਉਂਦੇ ਫਿਰਦੇ ਨੇ ਕਦੇ ਉਹ ਚੁੱਕਦਾ ਕਦੇ ਉਹ ਚੁੱਕਦਾ ਮਾਂ ਕਹਿੰਦੀ ਮੇਰਾ ਪੁੱਤ ਹੈ ਸਿੱਟ ਨਾ ਦਿਓ ਭਾਈ ਧਿਆਨ ਨਾ ਰੱਖਿਓ
ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕੱਛ ਤੇਰਾ
ਓਏ ਮੇਰੇ ਮੂਰਖਾ ਮਨਾ ਚੇਤਾ ਕਰ ਲੈ ਪਰਮਾਤਮਾ ਦਾ ਅਚੇਤ ਮਨ ਤੂੰ ਕਿਉਂ ਨੀ ਯਾਦ ਕਰਦਾ ਅੰਤ ਨੂੰ ਕੁਛ ਤੇਰਾ ਹੈ ਨੀ ਦੁਨੀਆਂ ਵਿਚ
ਜਿਨ ਰਚ ਰਚਿਆ ਤਿਸੈ ਨਾ ਜਾਣੈ ਮਨ ਭੀਤਰ ਧਰ ਗਿਆਨ
ਉਹ ਜਿਹੜੇ ਪਰਮੇਸ਼ਰ ਨੇ ਤੇਰਾ ਰਚਨ ਰਚਿਆ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਹਨੇ ਉਬਾਰਿਆ ਬਾਰ ਵਿਵਸਥਾ ਤੁਜਾ ਪਿਆਰਾ ਦੁੱਧ ਭਰ ਜੋਵਨ ਭੋਜਨ ਸੁਖ ਸੂਧ ਉਹ ਜਿਹੜੇ ਤੇਰੀ ਸਾਜ ਸੰਵਾਰ ਕੀਤਾ ਉਂਗਲਾਂ ਬਣਾਈਆਂ ਅੱਖਾਂ ਦੀਆਂ ਪਲਕਾਂ ਉਹਨੂੰ ਸੋਹਣੇ ਵਾਲ ਲਾ ਤੇ ਸੁੰਦਰ ਸਰੀਰ ਕਾਇਆ ਰਚ ਦਿੱਤੀ ਹੈ ਉਹ ਕਦੇ ਮਨ ਚ ਉਹਦਾ ਵੀ ਗਿਆਨ ਕਰ ਲਿਆ ਕਰ ਮਨ ਭੀਤਰ ਧਰ ਗਿਆਨ ਕਦੇ ਵੀ ਜਾਣ ਲਿਆ ਕਰ ਪਰਮਾਤਮਾ ਨੇ ਮੇਰੀ ਬੜੀ ਸੁੰਦਰ ਦੇਹੀ ਰਚੀ ਹੈ
ਕਹੋ ਨਾਨਕ ਪ੍ਰਾਣੀ ਦੂਜਾ ਪਹਿਰਾ ਵਿਸਰ ਗਿਆ ਧਿਆਨ
ਮਹਾਰਾਜ ਕਹਿੰਦੇ ਜਦ ਦੂਜਾ ਪਹਿਰ ਆਇਆ ਭਾਵ ਜਨਮ ਲਿਆ ਤਾਂ ਜਿਹੜਾ ਜਿੰਨਾ ਧਿਆਨ ਸੀ ਰੱਬ ਵੱਲੋਂ ਸਾਰਾ ਹੀ ਟੁੱਟ ਗਿਆ
ਤੀਜਾ ਪਹਿਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਧਨ ਜੋਵਨ ਸਿਉ ਚੇਤਾ
ਜਦੋਂ ਤੀਜਾ ਪਹਿਰ ਆਇਆ ਉਸ ਵਕਤ ਕਹਿੰਦੇ ਜਵਾਨੀ ਦਾ ਪਹਿਰ ਆ ਗਿਆ ਹੁਣ ਕਹਿੰਦੇ ਫਿਰ ਧਨ ਦੇ ਨਾਲ ਤੇ ਜਵਾਨੀ ਦੇ ਨਾਲ ਹੀ ਚਿੱਤ ਜੋੜ ਲਿਆ
ਹਰ ਕਾ ਨਾਮ ਨਾ ਚੇਤਾ ਹੀ ਬਣ ਜਾ ਰਿਹਾ ਮਿੱਤਰਾ ਵੱਧਾ ਛੁੱਟਾ ਹੈ ਜਿੱਤ
ਜਵਾਨੀ ਆ ਗਈ ਫਿਰ ਖਾਣੇ ਪੀਣੇ ਹੋ ਗਏ ਬਸ ਜਵਾਨੀ ਦੇ ਵਿੱਚ ਪੈਸਾ ਪੈਸਾ ਕਰਨ ਲੱਗ ਪਿਆ ਪਰਮਾਤਮਾ ਦਾ ਨਾਮ ਕਦੇ ਬਣ ਜਾ ਰਿਹਾ ਮਿੱਤਰਾ ਬੰਦਾ ਯਾਦ ਨਹੀਂ ਕਰਦਾ ਜਿਸ ਨਾਮ ਕਰਕੇ ਅੱਗੇ ਪਰਲੋਕ ਵੱਧਾ ਛੁੱਟਾ ਜਿੱਤ ਨਾਮ ਕਰਕੇ ਅੱਗੇ ਬੰਨੇ ਹੋਏ ਨੇ ਫਿਰ ਨਾਮ ਨੇ ਛਡਾਉਣਾ ਅੱਗੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂਹਾ ਨਾਮ ਤੇਰਾ ਸੰਗ ਸਹਾਈ ਨਾਮ ਨੇ ਤੇਰੀ ਸਹਾਇਤਾ ਕਰਨੀ ਆ ਕਹਿੰਦਾ ਨਾਮ ਜਪ ਕੇ ਕਿਲਮ ਵਾਹਿਗੁਰੂ ਕਹਿਣ ਨੂੰ ਅਖੇ ਜੀ ਨਹੀਂ ਕਰਦਾ ਜੀ ਤਾਂ ਉਦੋਂ ਕਰੂ ਜਦ ਕਾਲੇ ਮੂੰਹਾਂ ਵਾਲੇ ਮੂਹਰੇ ਖੜ ਕੇ ਡੰਡੇ ਲੈ ਕੇ ਫਿਰ ਕਰੂਗਾ ਹੇ ਵਾਹਿਗੁਰੂ ਹੁਣ ਬਚਾ ਉੱਥੇ ਨੀ ਛਡਾਉਣਾ
ਹਰ ਕਾ ਨਾਮ ਨਾ ਚੇਤਾ ਪ੍ਰਾਣੀ ਬੇਕਲ ਭਇਆ ਸੰਗ ਮਾਇਆ
ਵਾਹਿਗੁਰੂ ਦਾ ਨਾਮ ਚੇਤੇ ਨੀ ਕਰਦਾ ਪ੍ਰਾਣੀ ਤੂੰ ਤਾਂ ਮਾਇਆ ਦੇ ਨਾਲ ਹੀ ਚੰਗਾ ਵਿਆਕੁਲ ਹੋਇਆ ਪਿਆ ਹੈ
ਧਨ ਸਿਉ ਰਤਾ ਜੋਵਨ ਮਤਾ ਅਹਿਲਾ ਜਨਮ ਗਵਾਇਆ
ਬਸ ਪੈਸੇ ਨਾਲ ਰੰਗਿਆ ਜਵਾਨੀ ਦੀ ਮਸਤੀ ਚੜੀ ਹੋਈ ਆ ਬੇਅਰਥ ਜਨਮ ਗਵਾ ਲਿਆ ਹੈ
ਧਰਮ ਸੇ ਵਪਾਰ ਨਾ ਕੀਤੋ ਕਰਮ ਨਾ ਕੀਤਾ ਮਿੱਤ
ਨਾ ਤਾਂ ਕੋਈ ਧਰਮ ਦਾ ਵਪਾਰ ਕੀਤਾ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਧਰਮ ਮੁੱਲ ਸਮਾਏ ਕੋਈ ਚੱਜ ਦੀ ਗੱਲ ਨੀ ਕੀਤੀ ਹੈ ਕਹਿੰਦੇ ਨਾ ਫਿਰ ਕਰਮ ਕੀਤਾ ਕੋਈ ਚੰਗਾ ਇਹ ਮਿੱਤਰਾ
ਕਹੋ ਨਾਨਕ ਤੀਜਾ ਪਹਿਰ ਹੈ ਪ੍ਰਾਣੀ ਧਨ ਜੋਬਨ ਸਿਉ ਚੇਤਾ
ਤੀਜਾ ਪਹਿਰ ਕਿਹੜਾ ਜਿਹਾ ਪ੍ਰਾਣੀ ਜਦੋਂ ਜਵਾਨ ਹੋ ਗਿਆ ਬਸ ਧਨ ਦੇ ਨਾਲ ਖਾਣ ਪੀਣ ਨਾਲ ਜਵਾਨੀ ਵਿੱਚ ਵਿਕਾਰਾਂ ਵਿੱਚ ਚਿੱਤ ਲਾ ਲਿਆ ਜਿਹੜੇ ਕਰਮ ਚੰਗੇ ਸੀ ਉਹਨਾਂ ਨੂੰ ਮਿੱਤਰ ਨਾ ਬਣਾਇਆ ਆਪਣਾ
ਚੌਥਾ ਪਹਿਰਾ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਲਾਵੇ ਆਇਆ ਖੇਤ
ਬਣ ਜਾ ਰਿਹਾ ਮਿੱਤਰਾ ਚੌਥਾ ਪਹਿਰ ਤਾਂ ਫਿਰ ਐਂ ਆ ਜਾਂਦਾ ਜਿਵੇਂ ਲਾਵੇ ਖੇਤ ਨੂੰ ਕੱਟਣ ਵਾਲੇ ਦਾਤੀਆਂ ਲੈ ਕੇ ਆ ਜਾਂਦੇ ਜਦੋਂ ਜ਼ਿਮੀਂਦਾਰ ਕਣਕ ਪੱਕੀ ਤੋਂ ਲਾਵੇ ਹੁੰਦੇ ਉਹਨਾਂ ਨੂੰ ਕਹਿੰਦੇ ਉਹ ਕਿਰਾਏ ਤੇ ਬੰਦੇ ਲਿਆਂਦੇ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਸਾਰੀ ਸ਼ਾਮ ਤੱਕ ਭਾਈ ਸਾਡੇ ਖੇਤ ਨੂੰ ਵੱਢਣਾ ਦਾਤੀਆਂ ਲੈ ਕੇ ਵੜ ਵੜ ਕੇ ਭਰੀਆਂ ਲਾ ਲਾ ਕੇ ਰੱਖੀ ਜਾਂਦੇ ਫਿਰ ਜਮਦੂਤ ਆ ਜਾਂਦੇ ਲੈਣ ਜਦੋਂ ਖੇਤੀ ਪੱਕ ਜਾਂਦੀ ਫਿਰ ਲੈਣ ਵਾਸਤੇ ਆਉਂਦੇ ਨੇ ਉਹ
ਜਾ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਤ
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਬਣ ਜਾ ਰਿਹਾ ਮਿੱਤਰਾ ਜਦੋਂ ਜਮਾ ਨੇ ਪਕੜ ਕੇ ਚਲਾਉਣਾ ਬੰਦੇ ਨੂੰ ਦੁਨੀਆਂ ਚੋਂ ਚੱਲਣਾ ਇੱਥੋਂ ਕਿਸੇ ਨੂੰ ਦੱਸਣਾ ਹੀ ਨਹੀਂ ਸੁੱਤਾ ਹੀ ਰਹਿ ਗਿਆ ਕਹਿੰਦੇ ਪਤਾ ਹੀ ਲੱਗਿਆ ਘਰੋਂ ਹੋਣ ਗਿਆ ਸੀ ਬਸ ਮੁੜਿਆ ਹੀ ਨਹੀਂ ਫਿਰ ਕੀ ਪਤਾ ਲੱਗਦਾ ਕਿੱਧਰ ਨੂੰ ਨਹੀਂ ਮੁੜਨਾ ਜਦੋਂ ਜਾਣਾ ਪਤਾ ਹੀ ਲੱਗਣਾ ਜਮਦੂਤਾਂ ਨੇ ਭੇਤ ਹੀ ਨਹੀਂ ਦੇਣਾ ਜੇ ਭੇਤ ਦੇ ਤਾ ਫਿਰ ਤਾਂ ਸਾਰੀ ਗੱਲ ਲੀਕ ਆਊਟ ਹੋ ਗਈ ਭੇਤ ਨਹੀਂ ਦਿੰਦੇ ਉਹ ਕਦੋਂ ਲੈ ਕੇ ਜਾਣਾ ਉਹਨਾਂ ਨੇ
ਭੇਤ ਚੇਤ ਹਰ ਕਿਸੇ ਨਾ ਮਿਲਿਆ ਜਾ ਜਮ ਪਕੜ ਚਲਾਇਆ
ਕਿਸੇ ਨੇ ਭੇਤ ਦਿੱਤਾ ਹੀ ਨਹੀਂ ਹੈ ਉਹ ਚੇਤਾ ਹੀ ਨਹੀਂ ਇਸ ਗੱਲ ਦਾ ਫਿਰ ਕਿਸੇ ਨੂੰ ਪਤਾ ਹੀ ਨਹੀਂ ਫਿਰ ਜਦੋਂ ਜਮਾ ਨੇ ਪਕੜ ਕੇ ਚਲਾਉਣਾ ਹੈ
ਝੂਠਾ ਰੁਦ ਨਾ ਹੋਆ ਦੋ ਆਲਾ ਖਿਨ ਮੈਂ ਭਇਆ ਪਰਾਇਆ
ਸੋ ਝੂਠਾ ਰੋਣਾ ਹੋ ਗਿਆ ਚਾਰੇ ਪਾਸੇ ਇੱਕ ਛਿੰਚ ਪਰਾਇਆ ਹੋ ਜਾਂਦਾ ਬੰਦਾ ਕਾਢੋ ਕਾਢੋ ਹੋਈ
ਸਾਏ ਵਸਤ ਪ੍ਰਾਪਤ ਹੋਏ ਜਸਾਂ ਲਾਇਆ ਹੇਤ
ਬੰਦੇ ਨੂੰ ਉਹੀ ਚੀਜ਼ ਪ੍ਰਾਪਤ ਹੁੰਦੀ ਅੰਤ ਨੂੰ ਜੀ ਨਾ ਹੇਤ ਹੁੰਦਾ ਪ੍ਰੇਮ ਲਾਇਆ ਇਸ ਕਰਕੇ ਜੇ ਪਰਮੇਸ਼ਰ ਨਾਲ ਪ੍ਰੇਮ ਲਾਇਆ ਹੋਵੇਗਾ ਤਾਂ ਅਜਾ ਮੱਲ ਇੱਕ ਛਿੰਨ ਵਿੱਚ ਹੀ ਉਤਰ ਗਿਆ
ਕਹ ਨਾਨਕ ਪ੍ਰਾਣੀ ਚੌਥਾ ਪਹਿਰ ਲਾਵੀ ਲੁਣਿਆ ਖੇਤ
ਉਹ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਚੌਥਾ ਪਹਿਰਾ ਭਾਈ ਇਉਂ ਹੈ ਵੀ ਲਾਵੇ ਆ ਗਏ ਉਹਨਾਂ ਨੇ ਖੇਤ ਲੁਣਿਆ ਹੁੰਦਾ ਕੱਟਿਆ ਬਸ ਐਂ ਜਮਦੂਤਾਂ ਨੇ ਸੋ ਉਸ ਵਕਤ ਆ ਕਰਕੇ ਜਦੋਂ ਸੂਖਮ ਸਰੀਰ ਨੂੰ ਸਥੂਲ ਸਰੀਰ ਨਾਲੋਂ ਕੱਟਣਾ ਨਾ ਬਹੁਤ ਤਕਲੀਫ ਹੁੰਦੀ ਹੈ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੋ ਕੜਕਾਏ, ਜਵਾਨੀ ਮਾਣੋ ਠੀਕ ਆ ਮੌਜਾਂ ਕਰੋ ਪਰ ਧਿਆਨ ਨਾਲ ਇਹ ਨਾ ਬਾਅਦ ਵੇਖੇ ਦੇਣੀ ਔਖੇ ਹੋ ਜਾਣ।
ਜਬ ਨਿਸਬੀਤ ਭਈ ਪੁੰਨ ਸਾਰਾ,
ਜਦ ਸਾਰੀ ਰਾਤ ਬਤੀਤ ਹੋ ਗਈ ਸਵੇਰ ਹੋਈ,
ਬਾਲਕ ਮਰਗਾ ਪਰੀ ਪੁਕਾਰਾ,
ਤਾਂ ਬਾਲਕ ਮਰ ਗਿਆ ਚੜਾਈ ਕਰ ਗਿਆ, ਚੀਕ ਚਿਹਾੜਾ ਪੈ ਗਿਆ ਸਾਰੇ ਪਿੰਡ ਵਿਚ।
ਰੁਦਨ ਕਰੈ ਮਿਲ ਕੇ ਬਹੁ ਨਾਰੀ,
ਬਹੁਤ ਸਾਰੀਆਂ ਇਸਤਰੀਆਂ ਬਹੁਤ ਇਕੱਠੀਆਂ ਹੋ ਕੇ ਰੋ ਰਹੀਆਂ ਨੇ,
ਬਾਰ ਉਖਾਰ ਸੇਸ ਕੇ ਡਾਰੀ,
ਆਪਣੇ ਸਿਰ ਦੇ ਵਾਲ ਪੱਟ ਰਹੀਆਂ ਨੇ,
ਨਿਕਸੇ ਬਹਿਰ ਬਾਲ ਕੋ ਲੀਨਾ,
ਬਾਲਕ ਨੂੰ ਲੈ ਕੇ ਸਾਰੇ ਬਾਹਰ ਨਿਕਲੇ,
ਖਨਕੈ ਧਰਾ ਦਾਬ ਸੋ ਦੀਨਾ,
ਧਰਤੀ ਪੁੱਟ ਕੇ ਉਹਨੂੰ ਉੱਥੇ ਦੱਬ ਦਿੱਤਾ,
ਕਰੇ ਬਿਰਲਾਪ ਅਨੇਕ ਪ੍ਰਕਾਰਾ,
ਅਨੇਕ ਪ੍ਰਕਾਰ ਦੀ ਦੁਨੀਆਂ ਬਿਰਲਾਪ ਕਰਦੀ ਹੈ,
ਵੱਡੇ ਉਹ ਗਰਾਮ ਮੈਂ ਸੁਖ ਅਪਾਰਾ,
ਜਿੱਥੇ ਖੁਸ਼ੀਆਂ ਦੀ ਲਹਿਰ ਸੀ ਰਾਤ ਸਵੇਰ ਹੁੰਦਿਆਂ ਸਾਰ ਸਾਰੇ ਪਿੰਡ ਚ ਵੱਡਾ ਸੋਗ ਛਾ ਗਿਆ,
ਦਿਨ ਬੁਲੋਕੈ ਬੋਲਿਓ ਮਰਦਾਨਾ,
ਸੋ ਉਹਨਾਂ ਨੂੰ ਵੇਖ ਕੇ ਭਾਈ ਮਰਦਾਨਾ ਜੀ ਬੋਲੇ,
ਪੂਰਬ ਇਨਕੇ ਹਰਖ ਮਹਾਨਾ,
ਮਹਾਰਾਜ ਪਹਿਲਾਂ ਤਾਂ ਇਹ ਬਹੁਤ ਖੁਸ਼ ਹੋਏ ਸਨ,
ਅਬ ਹੋਇਓ ਸਤ ਸੋਕ ਵਿਸਾਲਾ,
ਹੁਣ ਪੁੱਤਰ ਚੜਾਈ ਕਰ ਗਿਆ ਤਾਂ ਬਹੁਤ ਦੁੱਖ ਮਨਾ ਰਹੇ ਨੇ,
ਰੁਦਨ ਕਰਤ ਅਚਰਜ ਗਤ ਕਾਲਾ,
ਸੋ ਹੁਣ ਰੋ ਰਹੇ ਨੇ ਕਿਉਂਕਿ ਕਾਲ ਦੀ ਗਤੀ ਬੜੀ ਅਚਰਜ ਹੈ, ਪਤਾ ਨੀ ਕਿਹੜੇ ਵੇਲੇ ਬੰਦੇ ਨੂੰ ਆਦਿ ਬੋਚਦਾ,
ਮੋਹ ਫਸੇ ਨਰ ਦੁੱਖ ਸੁਖ ਮਾਨਤ,
ਮੋਹ ਵਿੱਚ ਫਸੇ ਲੋਕ ਦੁੱਖ ਤੇ ਸੁਖ ਨੂੰ ਮਨਾਉਂਦੇ ਹਨ,
ਕਰਤਾ ਹਰਤਾ ਨਹਿ ਪਹਿਚਾਨਤ,
ਸਭ ਕੁਛ ਕਰਨ ਵਾਲੇ ਅਤੇ ਮਾਰਨ ਵਾਲੇ ਪਰਮਾਤਮਾ ਨੂੰ ਜਾਣਦੇ ਤੱਕ ਨੀ, ਇੰਨੀਆਂ ਹੁਣ ਵੀ ਲੋਕ ਬਿਲਕੁਲ ਭੁੱਲੇ ਪਏ ਨੇ ਪਰਮਾਤਮਾ ਨੂੰ, ਤੇ ਪਰਮਾਤਮਾ ਕੁਛ ਵੀ ਨੀ ਕਹਿੰਦੇ ਹੈ, ਕਿਉਂ ਜਿਹਨੂੰ ਤਾਂ ਸੁਧਾਰਨਾ ਹੁੰਦਾ ਉਹਨੂੰ ਤਾਂ ਕੀੜਾ ਚਾੜ ਦਿੰਦੇ ਨੇ, ਜਿਹਨੂੰ ਨਹੀਂ ਸੁਧਾਰਨਾ ਉਹਨੂੰ ਕੁਛ ਵੀ ਨੀ ਕਹਿੰਦੇ, ਕਹਿੰਦੇ ਜਦੋਂ ਜਾ ਹੀ ਨਰਕਾਂ ਨੂੰ ਰਿਹਾ ਆਪਾਂ ਵੀ ਕਹਿੰਦੇ ਜਾ ਬਈ ਸ਼ਾਬਾਸ਼, ਜਿਹਨੇ ਨਰਕਾਂ ਨੂੰ ਜਾਣ ਉਹਨੂੰ ਕੁਛ ਕਹਿੰਦੇ ਹੈ, ਤੇ ਜਿਹਨੂੰ ਆਪਣੇ ਵੱਲ ਖਿੱਚ ਕੇ ਲਿਆਉਣਾ ਹੁੰਦਾ ਮਾੜੀ ਜਿਹੀ ਗਲਤੀ ਕੀਤੀ ਦੀ ਨਾਲ ਹੀ ਲੱਤ ਮਰੋੜ ਦੇਣੀ ਉੱਥੇ ਹੀ, ਤੂੰ ਕਿਉਂ ਗਲਤੀ ਕਰਦਾ, ਕਹਿੰਦੇ ਜੀ ਉਹ ਕਰਦਾ, ਕਹਿੰਦੇ ਹੁਣ ਤਾਂ ਨਰਕਾਂ ਨੂੰ ਜਾਣਾ ਤੂੰ ਜਾਣਾ, ਚੱਲ ਇੱਧਰ ਸਿੱਧਾ ਹੋ ਕੇ ਚੱਲ, ਉਸੇ ਵਕਤ ਹੀ ਮਹਾਰਾਜ ਸਿੱਧਾ ਕਰ ਲੈਂਦੇ ਆਪਦੇ ਸਿੱਖ ਨੂੰ,
ਸੁਣ ਕਰ ਸ੍ਰੀ ਗੁਰ ਪਰਮ ਉਧਾਰਾ,
ਸੋ ਉਸ ਵਕਤ ਸੁਣ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ
ਦੇਸਨ ਏਕ ਸਲੋਕ ਉਚਾਰਾ,
ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਸ ਵਕਤ ਕਿਰਪਾਲੂ ਸਤਿਗੁਰੂ ਨੇ ਸਲੋਕ ਉਚਾਰਿਆ,
ਸਲੋਕ ਜਿਤ ਮੋਹਿ ਮਿਲੈ ਮੁਮਾਰਖੇ ਲੱਖ ਲੱਖ ਮਿਲਨ ਅਸੀਸ,
ਦੇਖ ਲਾ ਬਈ ਮਰਦਾਨਿਆ ਜਿਸ ਮੂੰਹ ਨੂੰ ਲੱਖ ਲੱਖ ਮੁਬਾਰਕਾਂ ਤੇ ਅਸੀਸਾਂ ਮਿਲਦੀਆਂ ਸਨ,
ਤੇ ਮੁਖ ਰੋਂਦੇ ਡਿੱਠ ਮੈਂ ਮਿਲ ਮਿਲ ਪਿੱਟਣ ਸੇਸ,
ਉਹ ਮੂੰਹ ਹੁਣ ਰੋਂਦੇ ਵੇਖੇ ਆ ਮੈਂ ਕਹਿੰਦੇ ਜਿਹੜੇ ਫੇਰ ਮਿਲ ਕੇ ਸਿਰ ਪਿੱਟਦੇ ਹਨ,
ਜੋ ਪਏ ਇਸ ਪ੍ਰਕਾਰ ਕਹਿ ਕਹਿ ਜਗ ਸਾਈ,
ਇਉਂ ਬਚਨ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ
ਆਨ ਥਾਨ ਗਮਨੇ ਮਨ ਭਾਏ,
ਹੋਰ ਜਿੱਥੇ ਮਨ ਭਾਉਂਦਾ ਥਾਂ ਜਿੱਥੇ ਲੋਕਾਂ ਦੀ ਕਲਿਆਣ ਕਰਨੀ ਸੀ ਉੱਥੇ ਚਲੇ ਗਏ ਗੁਰੂ ਨਾਨਕ ਦੇਵ ਜੀ,
ਮਨੁੱਜ ਅਨੇਕ ਉਧਾਰਨ ਕਾਰਨ,
ਧਰਤੀ ਦੇ ਉੱਤੇ ਬਹੁਤ ਸਾਰੇ ਜੀਵਾਂ ਦਾ ਉਧਾਰ ਕਰਨ ਵਾਸਤੇ,
ਵਿਚਰਤ ਪੇ ਜਗਦੰਬ ਵਿਧਾਰਨ,
ਜਗਤ ਦੇ ਪਖੰਡ ਨੂੰ ਦੂਰ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਵਿਚਰ ਰਹੇ ਹਨ,
ਦੋਹਰਾ ਚਰਨ ਕਮਲ ਸਤਿਗੁਰੂ ਕੇ ਸੁਖ ਕੋ ਸਦਨ ਪਛਾਨ, ਬਸ ਹੈ ਸਦਾ ਮਨ ਸਥਿਰ ਹਵੈ ਲਹਿ ਪਰਮ ਕਲਿਆਣ,
ਸਤਿਗੁਰੂ ਦੇ ਜਿਹੜੇ ਚਰਨ ਕਮਲ ਸੁਖ ਦਾ ਘਰ ਨੇ ਇਹ ਗੱਲ ਪਛਾਣ ਲਓ, ਜਿਸ ਮਨ ਵਿੱਚ ਇਹ ਪੱਕੇ ਹੋ ਕੇ ਵਸ ਜਾਂਦੇ ਨੇ ਉਹ ਟਿਕ ਜਾਂਦਾ ਅਤੇ ਅੰਤ ਨੂੰ ਪਰਮ ਕਲਿਆਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਜੀਵ ਪ੍ਰਾਪਤ ਕਰ ਲੈਂਦਾ ਹੈ,
ਜੋ ਪਏ ਸ੍ਰੀ ਅੰਗਦ ਸੁਣੀਏ ਗੁਣ ਭਾਵਨ,
ਹੇ ਗੁਰੂ ਅੰਗਦ ਦੇ ਗੁਣਾਂ ਦੇ ਘਰ ਜੀ ਅੱਗੇ ਹੁਣ ਕਥਾ ਹੋਰ ਸੁਣੋ,
ਦੇਖ ਕੇ ਕੀਨ ਗੁਰੂ ਪੁਨ ਗਵਨ,
ਉਸ ਸਥਾਨ ਤੋਂ ਗੁਰੂ ਨਾਨਕ ਦੇਵ ਜੀ ਅੱਗੇ ਚੱਲ ਪਏ,
ਲਾਹੌਰ ਕੇ ਜਬ ਗਏ ਸਮੀਪਾ,
ਲਾਹੌਰ ਦੇ ਨੇੜੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗਏ ਉਸ ਰਸਤੇ ਪਰਿਓ ਪਰਿਓ ਗਏ ਸਨ,
ਕਰੇ ਸਥਿਤ ਵੇਦੇ ਕੁਲ ਦੀਪਾ,
ਸੋ ਉਸ ਸਥਾਨ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾ ਕਰਕੇ ਟਿਕ ਗਏ,
ਦੁਨੀ ਚੰਦ ਤਹਿ ਬਣਿਆ ਭਾਰੀ,
ਲਾਹੌਰ ਦੇ ਵਿਚ ਰਹਿਣ ਵਾਲਾ ਬੜਾ ਭਾਰੀ ਇੱਕ ਦੁਨੀ ਚੰਦ ਸੀ ਬਾਣੀਆਂ ਵਪਾਰੀ,
ਗੁਰ ਕੀਰਤ ਤਿਸ ਸੁਣੀ ਅਗਾਰੇ,
ਉਹਨੇ ਗੁਰੂ ਨਾਨਕ ਦੇਵ ਜੀ ਦੀ ਕੀਰਤੀ ਪਹਿਲਾਂ ਬਹੁਤ ਸੁਣੀ ਹੋਈ ਸੀ,
ਇਹ ਦਿਨ ਕੀਨਾ ਸ਼ਰਾਧ ਵਿਸਾਲਾ
ਆਪਣੇ ਪਿਤਾ ਦੀ ਬਰਸੀ ਦਾ ਸਮਾਂ ਜਾਣ ਕੇ ਉਹਨੇ ਸ਼ਰਾਧ ਕੀਤਾ ਸੀ।
ਮਿਤਕੇ ਵਰ ਸੀਣੀ ਲੱਖ ਕਾਲਾ
ਉਸ ਦਿਨ ਵੀ ਬੜੀ ਧੂਮ ਧਾਮ ਨਾਲ ਪਿਤਾ ਦਾ ਸ਼ਰਾਧ ਮਨਾ ਰਿਹਾ ਪਿਤਾ ਦੀ ਬਰਸੀ ਜਾਣ ਕੇ।
ਸੁਣ ਕਰ ਆਗਮ ਕਿਰਪਾ ਨਿਕੇਤਾ
ਜਦ ਉਹਨੇ ਗੁਰੂ ਨਾਨਕ ਦੇਵ ਦਾ ਲਾਹੌਰ ਵਿੱਚ ਆਉਣਾ ਸੁਣਿਆ
ਸੋ ਆਵਾਲੇ ਨੇ ਕਿਹਾ
ਉਹ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾ ਨਾਲ ਲੈਣ ਆਇਆ।
ਪਦ ਅਰਬਿੰਦ ਸੋ ਬਦਨ ਬੰਧਨ ਕੀਨਾ
ਦੋਵੇਂ ਹੱਥ ਜੋੜ ਕਰਕੇ ਚਰਨਾ ਕਮਲਾਂ ਤੇ ਵੰਦਨਾ ਕੀਤੀ ਉਹਨੇ ਆ ਕੇ
ਬਿਨਾ ਭਨੀ ਬਾ ਹੋਇਓ ਦੀਨਾ
ਬੜੀ ਨਿਮਰਤਾ ਨਾਲ ਬੇਨਤੀ ਕੀਤੀ ਹੈ
ਪੂਰਨ ਪੁਰਖ ਲਖੋ ਹਮ ਪ੍ਰੀਤਾ
ਪੂਰਨ ਪੁਰਖ ਨਾਲ ਸਾਡੀ ਪ੍ਰੀਤੀ ਸਮਝੋ ਹੇ ਜੀ ਗੁਰੂ ਸਾਹਿਬ ਜੀ
ਚਲੋ ਸਦਨ ਕੋ ਕਰੋ ਪਨੀਤਾ
ਚਲੋ ਮੇਰੇ ਘਰ ਨੂੰ ਚੱਲ ਕੇ ਪਵਿੱਤਰ ਕਰੋ ਮਹਾਰਾਜ ਜੀ
ਬੋਲੋ ਕੇ ਕਹਿ ਪ੍ਰੇਮ ਵਿਸਾਲਾ
ਉਹਨੂੰ ਵਿਸ਼ਾਲ ਪ੍ਰੇਮ ਦੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ
ਗਵਨ ਕੇ ਓਠ ਸੰਗ ਕਿਰਪਾਲਾ
ਉਹਦੀ ਸ਼ਰਧਾ ਦੇਖ ਕੇ ਮਹਾਰਾਜ ਉਹਦੇ ਨਾਲ ਚੱਲ ਪਏ
ਉਤੋਂ ਸਾਧਨ ਜੋ ਅਦਕ ਵਿਚਿਤਰਾ
ਜਿੱਥੇ ਉਹਦਾ ਬੜਾ ਵਿਚਿਤਰ ਬੜਾ ਸੋਹਣਾ ਘਰ ਬਣਾਇਆ ਸੀ
ਤਹਾਂ ਵਸਾਏ ਪਰਮ ਪਵਿੱਤਰਾ
ਮਹਾਰਾਜ ਨੂੰ ਉੱਥੇ ਲਿਜਾ ਕਰਕੇ ਨਿਵਾਸ ਕਰਾ ਦਿੱਤਾ
ਆਪ ਸ਼ਰਾਧ ਸਰਬ ਕਰਵਾਵਾ
ਆਪ ਸਾਰੇ ਸ਼ਰਾਧ ਕਰਵਾਏ
ਬਹੁ ਵਿਪਰਨ ਕੋ ਭੋਜਨ ਖਵਾਵਾ
ਬਹੁਤ ਸਾਰੇ ਬ੍ਰਾਹਮਣਾਂ ਨੂੰ ਭੋਜਨ ਕਰਵਾਇਆ
ਜਬ ਸ੍ਰੀ ਗੁਰ ਕੇ ਗਯੋ ਸਮੀਪਾ
ਜਦੋਂ ਫਿਰ ਸਾਰੇ ਕੰਮ ਮੁਕਾ ਕੇ ਗੁਰੂ ਨਾਨਕ ਦੇਵ ਜੀ ਕੋਲ ਗਿਆ
ਬੋਲੇ ਬੇਦੀ ਕੁਲ ਦੀਪਾ
ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਬਚਨ ਬੋਲੇ
ਇਹ ਕਾਰਨ ਤੇ ਕੀਨ ਆਹਾਰਾ
ਇਹ ਦੁਨੀ ਚਾਹੁੰਦੇ ਆ ਲੋਕਾਂ ਨੂੰ ਰੋਟੀ ਕਾਹਦੇ ਲਈ ਖਵਾਈ ਹੈ ਇੰਨੀ
ਬਹੁਤੇ ਨਰਨ ਬੁਲਾਏ ਖੁਵਾਰਾ
ਬਹੁਤ ਸਾਰੇ ਭਾਈ ਬੰਦੇ ਬੁਲਾ ਕੇ ਰੋਟੀ ਖਵਾ ਰਹੇ ਕੀ ਕਾਰਨ ਹੈ
ਪੀਰਪੁਰ ਤੇਰੇ ਕਰਮਾ ਹੀ
ਤੇਰੇ ਘਰ ਵਿੱਚ ਬੜੀ ਵੱਡੀ ਭੀੜ ਲੱਗੀ ਹੋਈ ਭਾਈ
ਬਿਰਤੰਤ ਸਭੈ ਹਮ ਪਾਹੀ
ਸਾਨੂੰ ਇਹ ਸਾਰਾ ਵੇਰਵਾ ਦੱਸੋ ਕਿਉਂ ਰੋਟੀ ਖਵਾਈ ਇਹਨੇ ਲੋਕਾਂ ਨੂੰ
ਦੁਨੀ ਚੰਦ ਦੋ ਕਰ ਬੰਦੇ
ਦੁਨੀ ਚੰਦ ਜੀ ਨੇ ਦੋਵੇਂ ਹੱਥ ਜੋੜ ਕੇ ਬਚਨ ਕੀਤਾ
ਬੋਲਿਓ ਸੁਣੀਏ ਪ੍ਰਭੂ ਮੁਕੰਦੇ
ਇਹ ਮੁਕੰਦੇ ਮੁਕਤੀ ਦੇ ਦਾਤੇ ਜੀ ਸੁਣਨਾ ਕਰੋ ਜੀ
ਦਿਵਸੇ ਆਜ ਕੇ ਮੇਰੋ ਤਾਤਾ
ਅੱਜ ਦੇ ਦਿਨ ਮੇਰੇ ਪਿਤਾ ਜੀ ਜੋ ਸਨ
ਗਾਪਰ ਲੋਕ ਹੋ ਵਖਿਆਤਾ
ਪਰ ਤੱਕ ਹੀ ਉਹ ਪਰਲੋਕ ਨੂੰ ਗਏ ਸਨ
ਇਹ ਨਿਮਿਤ ਮੈਂ ਕੀਨ ਆਹਾਰਾ
ਉਹਨਾਂ ਦੇ ਨਿਮਿਤ ਮੈਂ ਇਹ ਆਹਾਰ ਕੀਤਾ ਜੀ
ਕੇ ਵਿਪਰਨ ਸਰਬ ਖੁਵਾਰਾ
ਇਸ ਕਰਕੇ ਮੈਂ ਇਹ ਸਾਰੇ ਬ੍ਰਾਹਮਣਾਂ ਦੇ ਤਾਂ ਹੀ ਭੋਜਨ ਕਰਾਇਆ ਮੇਰੇ ਪਿਤਾ ਦਾ ਸ਼ਰਾਧ ਸੀ ਜੀ
ਹੁਣ ਬੁੱਝੋ ਸ੍ਰੀ ਨਾਨਕ ਤਾਹੀ
ਗੁਰੂ ਨਾਨਕ ਦੇਵ ਜੀ ਨੇ ਉਹਨੂੰ ਪੁੱਛਿਆ
ਦਾਪਿਤ ਪ੍ਰਾਪਤ ਭਇਓ ਕਿੰਨਾ ਹੀ
ਤੇਰੇ ਜਿਹੜੀ ਤੂੰ ਰੋਟੀ ਖਵਾਈ ਹੈ ਸਾਰਿਆਂ ਨੂੰ ਬੁਲਾ ਕੇ ਇਹ ਤੇਰੇ ਪਿਤਾ ਨੂੰ ਰੋਟੀ ਮਿਲ ਗਈ ਹੈ ਕਿ ਨਹੀਂ ਮਿਲੀ
ਦੁਨੀ ਚੰਦ ਕਹਿ ਲਖੋ ਨਕੋ
ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਜਾਣ ਨਹੀਂ ਸਕਦਾ ਮਿਲੀ ਕਿ ਨਹੀਂ ਬਸ ਉਦਾਂ ਹੀ ਇੱਕ ਰੀਤੀ ਚੱਲੀ ਵੀ ਰੋਟੀ ਖਵਾਉਣੀ ਆ ਖਵਾਤੀ ਮੈਂ ਤਾਂ ਬਸ
ਪਹੁੰਚੋ ਰਹੇ ਕਿ ਭੁੱਖਾ ਸੋ
ਪਹੁੰਚਿਆ ਕਿ ਭੁੱਖਾ ਮੇਰਾ ਪਿਓ ਇਹ ਨਹੀਂ ਮੈਨੂੰ ਪਤਾ
ਇਸ ਵਿਦ ਕੇਸ ਦਰਾਵਰ ਜਾਣੋ
ਇਹ ਤਾਂ ਤੁਸੀਂ ਬ੍ਰਹਮ ਗਿਆਨੀ ਹੋ ਤੁਸੀਂ ਉਹ ਜਾਣੋ ਮਹਾਰਾਜ ਤ੍ਰਿਲੋਕ ਦੇ ਮਾਲਕ ਹੋ ਤੁਸੀਂ ਜੀ
ਜੰਤ ਅਲਪ ਮਤ ਮੈਂ ਨਾ ਪਛਾਣੋ
ਮਹਾਰਾਜ ਮੈਂ ਤਾਂ ਤੁੱਛ ਜੀ ਬੁੱਧੀ ਵਾਲਾ ਜੀਵ ਹਾਂ ਜੀ ਮੈਂ ਤਾਂ ਬਸ ਜਿਵੇਂ ਲੋਕ ਕਹਿੰਦੇ ਮੈਂ ਕਰੀ ਜਾਂਦਾ ਉਸੇ ਤਰ੍ਹਾਂ
ਗੁਰ ਕਹਿ ਤਬ ਪਿਤ ਸੁਧਾ ਅਧੀਨਾ
ਉਹ ਤੇਰਾ ਪਿਤਾ ਤਾਂ ਭੁੱਖਾ ਬੈਠਾ ਤੂੰ ਇੱਥੇ ਤਾਂ ਰੋਟੀ ਖਵਾਈ ਉਹ ਭੁੱਖਾ ਰਹਿ ਗਿਆ ਉਹਨੂੰ ਰੋਟੀ ਕਿਹਨੇ ਦੇਣੀ ਹੈ
ਭੁੱਖੇ ਵਾਸਰ ਬੀਤੇ ਤੀਨਾ
ਉਹ ਤਿੰਨ ਦਿਨ ਦਾ ਭੁੱਖਾ ਬੈਠਾ ਤੇਰਾ ਪਿਤਾ
ਬੈਠੋ ਅਬ ਹੈ ਸੁਧਾ ਤੁਰਸੋ
ਉਹ ਹੁਣ ਵੀ ਭੁੱਖਾ ਹੀ ਬੈਠਾ ਜਿੰਨੀ ਮਰਜ਼ੀ ਰੋਟੀ ਖਵਾਈ ਜਾ ਕਿਸੇ ਨੂੰ
ਤਾਹੇ ਨਾ ਪਹੁੰਚੋ ਭੋਜਨ ਕੋ
ਉਹਨੂੰ ਕਿਸੇ ਪ੍ਰਕਾਰ ਦਾ ਭੋਜਨ ਨਹੀਂ ਪਹੁੰਚਿਆ ਹੈ
ਇਸ ਪ੍ਰਕਾਰ ਕੇ ਬਚਨ ਸੁਣੇ ਜਬ
ਇਸ ਤਰ੍ਹਾਂ ਦੇ ਬਚਨ ਜਦੋਂ ਸੁਣੇ
ਨਿਮਰ ਭਇਓ ਬੁੱਝਤ ਭਾਪੁਨ ਤਬ
ਫਿਰ ਜਦ ਦੁਨੀ ਚੰਦ ਨੇ ਇਸ ਤਰ੍ਹਾਂ ਦੇ ਬਚਨ ਸੁਣੇ ਬੜਾ ਹੀ ਬਹੁਤਾ ਹੀ ਜ਼ਿਆਦਾ ਅਧੀਨਗੀ ਸਹਿਤ ਹੋ ਗਿਆ ਪੁੱਛਣ ਲੱਗਿਆ
ਕਿਹੜੇ ਸਥਾਨ ਮੈਂ ਭੁੱਖਾ ਵੈਸਾ
ਕਿਹੜੇ ਥਾਂ ਤੇ ਉਹ ਭੁੱਖਾ ਬੈਠਾ ਹੈ ਮੇਰਾ ਪਿਤਾ
ਕਹੋ ਕਿਰਪਾ ਕਰ ਤੇ ਤਨ ਕੈਸਾ
ਕਿਰਪਾ ਕਰਕੇ ਦੱਸੋ ਉਹਦਾ ਸਰੀਰ ਕੈਸਾ ਹੈ
ਖੇਤ ਬਤਾਵਨ ਬੈਨ ਅਲਾਏ
ਉਹਨੂੰ ਦੱਸਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਹਨ
ਤਵ ਪਿਤ ਬਿਰਕ ਦੇਹੇ ਕੋ ਪਾਏ
ਤੇਰਾ ਪਿਤਾ ਬਘਿਆੜ ਬਣ ਕੇ ਬੈਠਾ ਜੰਗਲ ਦੇ ਵਿੱਚ ਆਹੋ ਇੱਥੇ ਲੋਕਾਂ ਨੂੰ ਰੋਟੀ ਖਵਾਈ ਜਾਂਦਾ ਤੇਰੇ ਪਿਤਾ ਦਾ ਕਲਿਆਣ ਇਹ ਨਹੀਂ ਹੋਣਾ ਹੈ
ਪੰਜ ਕੋਸ਼ ਪਰ ਝਾਰਨ ਮਾਹੀ
ਇੱਥੋਂ ਪੰਜ ਕੋਹ ਚਲਿਆ ਜਾ ਜੰਗਲ ਵਿੱਚ ਝਾੜੀਆਂ ਵਿੱਚ ਭੁੱਖਾ ਬੈਠਾ ਬਘਿਆੜ ਬਣ ਕੇ ਉਹ
ਭੁੱਖੋ ਬੈਠ ਰਹੇ ਸੋ ਤਾਈ
ਉੱਥੇ ਭੁੱਖਾ ਹੋ ਕੇ ਬੈਠਾ ਉੱਥੇ ਕਿਹਨੇ ਉਹਨੂੰ ਦੇਣਾ ਖਾਣ ਨੂੰ ਕੁਛ
ਲੈ ਆਹਾਰ ਤੁਮ ਤੇ ਠਾਂ ਜਾਵੋ
ਜਾ ਜਾ ਇੱਥੋਂ ਖੀਰ ਖੂਰ ਲੈ ਜਾ ਉੱਥੋਂ ਚੀਜ਼ਾਂ ਲੈ ਜਾ ਸਾਰੀਆਂ ਖਾਣ ਵਾਲੀਆਂ ਥਾਲ ਭਰ ਕੇ ਖਵਾ ਕੇ ਆ ਉਹਨੂੰ
ਦੇਖ ਸਰੂਪ ਨਾ ਮਨ ਡਰ ਪਾਵੋ
ਉਹ ਬਘਿਆੜ ਦੇਖ ਕੇ ਨਾ ਡਰੀ ਉਹ ਤੈਨੂੰ ਦੇਖ ਕੇ ਸੋਝੀ ਹੋ ਜਾਵੇਗੀ ਉਹਨੂੰ
ਤੇਰੇ ਦਰਸ਼ਨ ਕੋ ਜਬ ਹੇਰੇ,
ਜਦ ਉਹ ਤੇਰੇ ਦਰਸ਼ਨ ਕਰ ਲਵੇਗਾ,
ਮਨੁੱਖ ਦੇਹ ਧਰੈ ਤੇ ਸਵੇਰੇ,
ਉਸ ਉਦ ਮਨੁੱਖਾ ਦੇਹ ਹੀ ਧਾਰਨ ਕਰੇਗਾ, ਭਾਵ ਦੇ ਵਿੱਚੋਂ ਸਰੀਰ ਚੋਂ ਨਿਕਲ ਕੇ ਬਾਹਰ ਆ ਜਾਣਾ ਉਹਨੇ, ਉਹਦੀ ਆਤਮਾ ਨੇ।
ਦੁਨੀ ਚੰਦ ਅਚਰਜ ਉਰ ਧਰਕੈ,
ਦੁਨੀ ਚੰਦ ਬੜਾ ਹੈਰਾਨ ਹੋਇਆ ਮਨ ਦੇ ਅੰਦਰ,
ਚਲਿਓ ਪਾਤਰ ਪਾਇਸ ਕੋ ਭਰਕੈ,
ਇੱਕ ਖੀਰ ਦਾ ਭਾਂਡਾ ਭਰ ਕੇ ਲੈ ਕੇ ਚੱਲਿਆ,
ਜਹਾਂ ਬਤਾਇਓ ਕਿਰਪਾ ਨਿਧਾਨਾ,
ਜਿੱਥੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ ਨਿਸ਼ਾਨੀ,
ਦੇਖਿਓ ਤਹਾਂ ਜਾਏ ਸੋ ਥਾਨਾ,
ਉਹ ਥਾਂ ਜਾ ਕੇ ਦੇਖਿਆ ਉਸ ਵਕਤ,
ਚਾਰ ਮਹਿ ਜਾਵੇ,
ਜਦੋਂ ਬਘਿਆੜ ਦੇਖਿਆ ਜਾ ਕਰਕੇ ਝਾੜੀਆਂ ਦੇ ਵਿੱਚ ਬੈਠਾ,
ਕਰੇ ਦੂਰ ਤੇ ਬੰਧਨ ਤਵਹੇ,
ਉਸ ਵਕਤ ਦੂਰੋਂ ਦੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਗਿਆ ਸੀ ਨਾ, ਆਪਣੇ ਪਿਤਾ ਜਾਣ ਕੇ ਨਮਸਕਾਰ ਕੀਤੀ,
ਦੁਨੀ ਚੰਦ ਕੋ ਤਿੰਨ ਜੋ ਨਿਹਾਰਾ,
ਜਦੋਂ ਉਹਨੇ ਦੁਨੀ ਚੰਦ ਨੂੰ ਦੇਖਿਆ ਬਘਿਆੜ ਨੇ,
ਤਤ ਸਨਮਾਨੁਖ ਤਨ ਕੋ ਧਾਰਾ,
ਕਹਿੰਦੇ ਨੇ ਮਨੁੱਖ ਦੇ ਹੀ ਧਾਰ ਲਈ ਉਸ ਵਕਤ,
ਧਰ ਕਰ ਪਾਇਸ ਪਾਤਰ ਉਘਾਰੀ,
ਉਹ ਖੀਰ ਦਾ ਭਰਿਆ ਹੋਇਆ ਭਾਂਡਾ ਅੱਗੇ ਰੱਖ ਕੇ,
ਹਿਤ ਪੂਜਨ ਕੇ ਗਿਰਾ ਉਚਾਰੀ,
ਪੁੱਛਣ ਵਾਸਤੇ ਬਚਨ ਕਿਹਾ,
ਤੁਮ ਪਰ ਤੁਮ ਧਰਮਾਤਮ ਥੇ ਸਭ ਭਾਂਤੀ,
ਪਿਤਾ ਜੀ ਤੁਸੀਂ ਤਾਂ ਬੜੇ ਧਰਮਾਤਮਾ ਬੰਦੇ ਸੀ, ਚੰਗੇ ਕੰਮ ਕਰਦੇ ਹੁੰਦੇ ਸੀ,
ਕਾਰਜ ਮੈਂ ਮਤ ਦਿਨ ਰਾਤੀ,
ਸ਼ੁਭ ਕੰਮਾਂ ਵਿੱਚ ਤੁਹਾਡੀ ਬੁੱਧੀ ਹਰ ਵੇਲੇ ਲੱਗੀ ਰਹਿੰਦੀ ਸੀ ਜੀ,
ਕਿਉਂ ਕਰ ਦੇਹੇ ਬਿਰਖ ਕੇ ਪਾਈ,
ਬ੍ਰਿਕ ਦੀ ਦੇਹੀ ਕਿਉਂ ਪਾਈ ਤੁਸੀਂ, ਬਘਿਆੜ ਕਿਉਂ ਬਣ ਗਏ, ਇਹ ਨੀ ਮੈਨੂੰ ਸਮਝ ਲੱਗੀ,
ਇਹ ਪ੍ਰਸੰਗ ਮੁਝ ਦਿਹੋ ਸੁਣਾਈ,
ਇਹ ਪ੍ਰਸੰਗ ਕਿਰਪਾ ਕਰਕੇ ਦੱਸ ਦਿਓ,
ਅਬ ਬ੍ਰਿਕ ਦੇਹ ਤਜੀ ਹੈ ਜੈਸੇ,
ਹੁਣ ਬਘਿਆੜ ਦੀ ਦੇਹ ਛੱਡ ਦਿੱਤੀ ਮਨੁੱਖਾ ਦੇ ਸਰੀਰ ਚ ਕਿਵੇਂ ਹੋ ਗਏ,
ਮਨੁੱਖ ਤਨ ਪਾਇਓ ਕਹੁ ਕੈਸੇ,
ਇਹ ਮੈਨੂੰ ਕੌਤਕ ਦੀ ਸਮਝ ਲੱਗੀ ਮਨੁੱਖਾ ਦੇਹੀ ਕਿਵੇਂ ਪਾ ਲਈ,
ਬੋਲਿਓ ਤਬ ਸੋ ਸੁਨਿਹੋ ਬਿਰਤਾਂਤਾ,
ਕਹਿਣ ਲੱਗਿਆ ਦੁਨੀ ਚੰਦ ਦਾ ਪਿਤਾ ਸੁਣ ਪਈ, ਦੁਨੀ ਚੰਦ ਪੁੱਤਰ
ਜਿਉਂ ਬੇਤੇ ਮਮ ਪਾਛਲ ਬਾਤਾ,
ਜਿਵੇਂ ਪਿਛਲੀ ਗੱਲ ਹੋਈ ਮੈਂ ਬਘਿਆੜ ਦੀ ਜੂਨੀ ਚ ਕਿਉਂ ਆਇਆ ਹਾਂ,
ਦੋਹਰਾ ਮਿਰਤੋ ਸਮਾਂ ਜਬ ਮੁਝ ਪਯੋ, ਜਬ ਇੱਕ ਨਰ ਤੇ ਥਾਨ,
ਜਦ ਮੇਰੀ ਮੌਤ ਦਾ ਸਮਾਂ ਆਇਆ ਸੀ ਤਾਂ ਇੱਕ ਬੰਦਾ ਉਸ ਥਾਂ ਦੇ ਉੱਤੇ,
ਮੀਨ ਮਾਸ ਰਿਧ ਤੋਹਤੋ ਤੇ ਤੁਹਾਨੂੰ ਸੁਣ ਕਰ ਕਾਨ,
ਇੱਕ ਆਦਮੀ ਮੱਛੀ ਦਾ ਮਾਸ ਰਿੰਧ ਰਿਹਾ ਸੀ, ਜਦ ਮੈਂ ਉਹਦੀ ਆਵਾਜ਼ ਆਪਣੇ ਕੰਨਾਂ ਨਾਲ ਸੁਣੀ, ਉਸ ਵਕਤ ਨੱਕ ਦੇ ਵਿੱਚ ਉਹਦੀ ਬਦਬੂ ਆਈ, ਜਦ
ਚੌਪੇ ਮਨ ਖਾਵਨ ਕੋ ਮਮ ਲਲਚਾਇਓ,
ਬਸ ਉਹ ਅੰਤਮ ਸਮਾਂ ਸੀ, ਉਧਰ ਮੈਂ ਸਵਾਸ ਛੱਡਣੇ ਸੀ ਤੇ ਉਹ ਜਦੋਂ ਮੈਨੂੰ ਤੜਕਾ ਜਾ ਸੁੰਘਿਆ ਤੇ ਮੇਰਾ ਜੀ ਕੀਤਾ, ਮੈਂ ਮੱਛੀ ਦਾ ਮਾਸ ਨੀ ਖਾਧਾ ਕਦੇ, ਮੇਰਾ ਜੀ ਕਰਿਆ ਖਾਣ ਨੂੰ,
ਮੇਰੇ ਤਬ ਹੱਥ ਨੇ ਆਇਓ,
ਉਹ ਤਾਂ ਮੇਰੇ ਹੱਥ ਨੀ ਆਇਆ,
ਭਇਓ ਮ੍ਰਿਤਕ ਦੇ ਦੇਹ ਇਹ ਦੇਹੀ ਪਾਇਆ,
ਹੁਣ ਮਾਸ ਦੀ ਇੱਛਾ ਹੋਣ ਕਰਕੇ ਜਿਹੀ ਜੀ ਬੰਦਾ ਅੰਤਮ ਇੱਛਾ ਕਰਦਾ ਉਹ ਪੂਰੀ ਹੁੰਦੀ, ਮੈਨੂੰ ਰੱਬ ਨੇ ਮਾਸ ਖਾਣਾ ਬਘਿਆੜ ਬਣਾ ਤਾ, ਫਿਰ
ਰਹੀ ਵਾਸਨਾ ਠਹਿਰ ਜਹਾਂ ਹੀ,
ਜਿੱਥੇ ਵਾਸਨਾ ਠਹਿਰ ਜਾਂਦੀ ਬੰਦਾ ਉਹੀ ਜੂਨ ਲੈ ਲੈਂਦਾ ਹੈ,
ਪੂਰਨ ਪੁਰਖ ਤੋਂ ਇਹ ਘਰ ਆਵਾ,
ਤੇਰੇ ਘਰ ਵਿੱਚ ਪੂਰਨ ਪੁਰਖ ਆਪ ਨਿਰੰਕਾਰ ਆਏ ਨੇ, ਹੁਣ
ਦਸ ਪਵਿੱਤਰ ਤਾਹੀ ਤੈ ਪਾਵਾ,
ਪਵਿੱਤਰ ਦਰਸ਼ਨ ਨੂੰ ਤੂੰ ਪ੍ਰਾਪਤ ਕੀਤਾ ਹੈ,
ਤੇਰੋ ਦਰਸ਼ਨ ਮੈਂ ਕਰ ਲੀਨਾ,
ਹੁਣ ਤੇਰੇ ਦਰਸ਼ਨ ਮੈਂ ਕਰ ਲੈ, ਤੂੰ ਗੁਰੂ ਨਾਨਕ ਸਾਹਿਬ ਦੇ ਕੀਤੇ ਹੈ,
ਮਨੁੱਖ ਤਨ ਭਾ ਮਨ ਚੀਨਾ,
ਇਹ ਮਨੁੱਖਾ ਸਰੀਰ ਇਉਂ ਪਾਇਆ ਆਪਣੇ ਮਨ ਵਿੱਚ ਇਉਂ ਜਾਣ ਲਾ,
ਪੂਰਵ ਕਰਮ ਜਗੇ ਅਬ ਮੇਰੇ,
ਪਿਛਲੇ ਭਾਗ ਜਾਗ ਪਏ ਮੇਰੇ,
ਉੱਤਮ ਗਤ ਪਾਈ ਬਿਨ ਦੇਰੇ,
ਮੈਂ ਕਿਸੇ ਦੇਰ ਤੋਂ ਬਿਨਾਂ ਹੀ ਉੱਤਮ ਗਤੀ ਕਲਿਆਣ ਪ੍ਰਾਪਤ ਕਰ ਲਈ ਹੈ,
ਕਹਿ ਸੁਰਗ ਵਿਖੇ ਚੱਲ ਗਯੋ,
ਇਉਂ ਕਹਿ ਕਰਕੇ ਸਵਰਗਾਂ ਨੂੰ ਚਲਿਆ ਗਿਆ,
ਅਚਰਜ ਪਏ,
ਦੁਨੀ ਚੰਦ ਸੁਣ ਕੇ ਅਚਰਜ ਹੋ ਗਿਆ, ਬਈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰੇ ਪਿਤਾ ਦੀ ਕਲਿਆਣ ਕਰਨ ਹਿੱਤ ਹੀ ਆਏ ਸੀ, ਇਉਂ ਇਹ ਜੋ ਅੰਤਮ ਸਮੇਂ ਤੇ ਜਿਹੀ ਜੀ ਵਾਸ਼ਨਾ ਰਹੇ ਜੇ ਮਨ ਚ, ਉਧਰ ਨੂੰ ਹੀ ਜੀਵ ਦੀ ਫਿਰ ਜੂਨੀ ਚਲੀ ਜਾਂਦੀ ਹੈ, ਤਾਂ ਤੇ ਹਿਰਦੇ ਚ ਨਾਮ ਜਪ ਜਪ ਕੇ ਨਾਮ ਹੀ ਵਸਾਉਣਾ, ਅੰਤਮ ਸਮੇਂ ਧਿਆਨ ਨਾ ਰਹਿ ਜੇ ਵਾਪਸ ਮੁੜਿਆ ਆਉਣਾ ਕੰਮ, ਇਸ ਕਰਕੇ ਧਿਆਨ ਹਮੇਸ਼ਾ ਧਿਆਨ ਧਰੋ ਤੇ ਕੋ ਮਨ ਮੈਂ, ਜੇ ਕੋ ਅਮਤੋਜ ਸਭਾ ਜਗ ਛਾਇਓ, ਵਿਸ਼ਵਾਸ ਕਰਕੇ ਚੱਲੀਦਾ ਹੁੰਦਾ ਸਾਖੀਆਂ ਤੇ ਜੋ ਮਹਾਰਾਜ ਦੀਆਂ, ਐਵੇਂ ਮਨ ਦੇ ਅੰਦਰ ਤਰਕ ਕੁਤਰਕ ਨਾ ਕਰੀ ਜਾਵੇ ਵੀ ਇਹ ਕਿਵੇਂ ਹੋ ਗਿਆ ਉਹ ਕਿਵੇਂ ਹੋ ਗਿਆ, ਆਪਾਂ ਕੋਈ ਬਹੁਤੇ ਸਿਆਣੇ ਨਹੀਂ ਹੈਗੇ, ਜੇ ਤਾਂ ਸਿਆਣੇ ਹੁੰਦੇ ਫਿਰ ਹੋਰ ਗੱਲ ਹੁੰਦੀ, ਗੁਰੂ ਨਾਨਕ ਸਾਹਿਬ ਵੱਡੇ ਸੱਚੇ ਪਾਤਸ਼ਾਹ ਨੇ, ਮਹਾਰਾਜ ਕਹਿੰਦੇ ਨੇ ਧਿਆਨ ਬਸ ਪਰਮਾਤਮਾ ਵਿੱਚ ਹਮੇਸ਼ਾ ਜੋੜ ਕੇ ਰੱਖੋ, ਅੰਤਕਾਲ ਨੂੰ ਜੋ ਕੁਛ ਸਿਮਰਦਾ ਉਹੀ ਬਣ ਜਾਂਦਾ, ਅੰਤਕਾਲ ਜੋ ਲੱਛਮੀ ਸਿਮਰਾ ਸੀ, ਚਿੰਤਾ ਮੈਂ ਜੇ ਮਰਾ, ਸਰਪ ਜੋਨ ਵਲ ਵਲ ਅਵਤਰ ਹੈ, ਸੱਪ ਦੀ ਜੂਨੇ ਪੈਂਦਾ ਫਿਰ, ਜਾਂ ਬਹੁਤਾ ਪੈਸਿਆਂ ਦਾ ਧਿਆਨ ਧਰ ਕੇ ਚੜ੍ਹਾਈ ਕਰ ਜੇ, ਹੋਰ ਬੜੀਆਂ ਚੀਜ਼ਾਂ ਨਾਮਦੇਵ ਨੇ ਲਿਖੀਆਂ ਨੇ, ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਹਿਰਦੇ 'ਚ ਨਾਮ ਵਸੇ, ਅੰਤਮ ਸਮੇਂ 'ਤੇ ਇਹ ਵਾਹਿਗੁਰੂ ਸਾਡੇ ਮੁੱਖੋਂ ਤੇਰਾ ਨਾਮ ਹੀ ਨਿਕਲੇ, ਐਵੇਂ ਨਾ ਕਿ ਅੰਤਮ ਸਮੇਂ ਦੇ ਵਿੱਚ ਵੀ ਸਾਡਾ ਧਿਆਨ ਉੱਧਰ ਜਾਵੇ, ਕਿਤੇ ਉੱਧਰ ਜਾਵੇ, ਕਿਤੇ ਉੱਧਰ ਜਾਵੇ, ਇਹਦਾ ਕੀ ਬਣੂ, ਉਹਦਾ ਕੀ ਬਣੂ, ਇਹੋ ਜਿਹੀਆਂ ਗੱਲਾਂ ਨਹੀਂ ਸੋਚੀ ਦੀਆਂ ਹੁੰਦੀਆਂ, ਬਸ ਤੇਰੇ ਚਰਨਾਂ ਵਿੱਚ ਧਿਆਨ ਹਮੇਸ਼ਾ ਰਹੇ। ਤਾਂਹੀਓ ਦਸਵੇਂ ਪਾਤਸ਼ਾਹ ਕਹਿੰਦੇ ਨੇ ਤਬ ਚਰਨਨ ਮਨ ਰਹੇ ਹਮਾਰਾ, ਸਾਡਾ ਮਨ ਤੇਰੇ ਚਰਨਾਂ ਨਾਲ ਜੁੜਿਆ ਰਹੇ ਜੀ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।